Kırık, nirbho, nirvair, akal murit, ajuni saipan, gur prasad, jap, ad sach, jugad sach, hai bhi sach, nanak husi bhi sach. आदि सच जुगादि सच है भी सच नानक होसी भी सच। जहाँ सुख ता सोहरावियो दुख भी समालियो ए, 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 नानक कहे सियाणिए इउं कंत मिलावा होए, नानक कहे सियाणिए इउं कंत मिलावा होए, कहे सियाणिए यूं कंत मिलावा होए, नानक कहे सियाणिए यूं कंत मिलावा होए, महाराज जी हो रे तो वचन की थे कि तुसी मास का ना सुन के इन्ने अग बबूले हो गए कि मास तो ही प्राणी पैदा हुंदा है, मास दे अंदर ही माता दे गर्भ विच ही इसका पहला वासा हुंदा है, इसका मूँह भी मास दा है, जबान भी मास दी है, हड चम तन सारा मास दा बनया हुआ है, ते मास नाल ही इसका जिन्ने साख संबंधी हैं कि प्राणी आप भी सारे दा सारा मास ही है, ते जिन्ना नाल इसने संबंध जोड़े हुए हैं साख संबंध वो भी सारे मास ही हैं, त ਅਤੇ ਮਾਸ ਦੇ ਵਿੱਚ ਹੀ ਸਵਾਸ ਚੱਲ ਰਹੇ ਹਨ, ਭਾਵ ਕਿ ਸਵਾਸਾਂ ਦੇ ਅੰਦਰ ਪਰਮੇਸ਼ੁਰ ਜੀ ਹਨ, ਕਿ ਇਹ ਮਾਸ ਅਤੇ ਸਵਾਸ ਇਕੱਠੇ ਹਨ। ਮਾਸ ਪ੍ਰਾਣੀ ਸਾਰੇ ਦਾ ਸਾਰਾ ਮਾਸ ਹੈ, ਅਤੇ ਮਾਸ ਨਾਲ ਹੀ ਤੁਹਾਡਾ ਸਾਰੀ ਉਮਰ ਵਾਹ ਪੈਂਦਾ ਹੈ, ਰਾਤ ਦਿਨੇ ਤੁਹਾਡਾ ਮਾਸ ਨਾਲ ਵਾਹ ਪੈਂਦਾ ਹੈ। ਜਦੋਂ ਇਸ ਤਰ੍ਹਾਂ ਬਚਨ ਕੀਤੇ ਤਾਂ ਫਿਰ ਕਿਹਾ ਕਿ ਸਤਿਗੁਰ ਮਿਲਿਆ ਹੁਕਮ ਬੁੱਝੀਏ ਤਾਂ ਕੋ ਆਵੇ ਰਾਸ, ਕਿ ਜੇ ਸਤਿਗੁਰੂ ਮਿਲੇ ਤਾਂ ਫਿਰ ਉਹ ਸੋਝ ਹੀ ਪਾਉਂਦਾ ਹੈ ਕਿ ਜੋ ਆਪਣਾ ਸਰੀਰ ਹੈ ਇਹ ਆਰਜ਼ੀ ਤੌਰ 'ਤੇ ਹੈ, ਅਤੇ ਜੋ ਵਿੱਚ ਆਤਮਾ ਹੈ ਉਹ ਹਮੇਸ਼ਾ ਰਹਿਣ ਵਾਲੀ ਹੈ। ਇਹਨਾਂ ਦੋਵਾਂ ਦਾ ਸੁਮੇਲ ਹੋਇਆ ਹੋਇਆ ਹੈ, ਇੱਕ ਆਰਜ਼ੀ ਚੀਜ਼ ਹੈ, ਇੱਕ ਹਮੇਸ਼ਾ ਰਹਿਣ ਵਾਲੀ ਹੈ। ਅਤੇ ਫਿਰ ਸਤਿਗੁਰੂ ਸਮਝਾਉਂਦਾ ਹੈ ਕਿ ਪਰਮੇਸ਼ੁਰ ਜੀ ਦਾ ਹੁਕਮ ਕਿਸ ਤਰ੍ਹਾਂ ਚੱਲ ਰਿਹਾ ਹੈ। ਉਹ ਹੁਕਮ ਫਿਰ ਬੁੱਝਣਾ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਬੰਦਗੀ ਕਰ ਕਰਕੇ ਉਸਦਾ ਹੁਕਮ ਬੁੱਝੀਦਾ ਹੈ, ਅਤੇ ਫਿਰ ਉਸਦੇ ਹੁਕਮ ਵਿੱਚ ਆਈਦਾ ਹੈ, ਫਿਰ ਉਸਦਾ ਹੁਕਮ ਮਿੱਠਾ ਲੱਗਦਾ ਹੈ। ਅਤੇ ਇਉਂ ਪਰਮੇਸ਼ੁਰ ਜੀ ਦੇ ਪਿਆਰੇ ਬਣ ਜਾਈਦਾ, ਅਤੇ ਇੱਕ ਦਿਨ ਉਹ ਆਪਣੇ ਵਿੱਚ ਸਮਾ ਲੈਂਦਾ। ਜੇ ਹਿੰਦੂ ਧਰਮ ਦੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਇਹ ਸਾਰੇ ਧਰਮ ਗ੍ਰੰਥ ਹਨ। ਵੇਦ ਇਹ ਰਿਖੀਆਂ ਨੇ, ਪੁਰਾਤਨ ਰਿਖੀਆਂ ਨੇ, ਇੱਕ ਤੋਂ ਜ਼ਿਆਦਾ ਰਿਖੀਆਂ ਨੇ ਮਿਲ ਕੇ ਆਪਣੇ ਮੰਤਰ ਬਣਾ ਕੇ ਅਤੇ ਇਹ ਵੇਦ ਪੈਦਾ ਕੀਤੇ। ਸ਼ੁਰੂ ਵਿੱਚ ਇਹ ਵੇਦ ਲਿਖੇ ਨਹੀਂ ਗਏ ਸਨ, ਜ਼ਬਾਨੀ ਯਾਦ ਇੱਕ ਦੂਸਰੇ ਕੋਲੋਂ ਸੁਣ ਕੇ ਕੀਤੇ ਜਾਂਦੇ ਸਨ, ਸਲੋਕ ਜੋ ਇਹਨਾਂ ਵਿੱਚ ਲਿਖੇ ਹੋਏ। ਅਤੇ ਅੱਜ ਵੀ ਇੰਨੀ ਪੁਰਾਣੀ ਰੀਤੀ ਹੈ, ਭਾਵੇਂ ਕਿ ਆਪਣੇ ਰਸਤੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ, ਪਰ 108 ਸਲੋਕ ਜਿਹੜਾ ਉਹਨਾਂ ਵੇਦਾਂ ਦੇ ਯਾਦ ਕਰ ਲੈਂਦਾ ਸੀ, ਉਹਨੂੰ 108 ਉਸ ਸੰਤ ਨੂੰ 108 ਦੀ ਪਦਵੀ ਦਿੱਤੀ ਜਾਂਦੀ ਸੀ। 108 ਜਿਹੜਾ ਵੇਦਾਂ ਦੇ ਸਲੋਕ ਜ਼ਬਾਨੀ ਯਾਦ ਕਰ ਲੈਂਦੇ ਸੀ, ਅਤੇ ਉਹ ਹੀ ਉਸੇ ਹੀ ਮੂਲ ਤੋਂ ਜੋ ਅੱਜ ਕੱਲ੍ਹ ਮਾਲਾ ਵੀ ਮਿਲਦੀਆਂ ਹਨ ਉਹਨਾਂ ਦੇ 108 ਮੰਨ ਕੇ ਹਨ। ਹਾਲਾਂਕਿ ਇਹਨਾਂ ਦਾ ਆਪਣੇ ਨਾਲ ਕੋਈ ਸੰਬੰਧ ਨਹੀਂ ਹੈ। ਸਾਨੂੰ ਵੈਨਕੂਵਰ ਇੱਕ ਸੰਗਤ ਨੇ ਹੱਥੀਂ ਮਾਲਾ ਬਣਾ ਕੇ ਦਿੱਤੀ, ਅਤੇ ਉਹਦੇ 77 ਮਣਕੇ ਹਨ ਉਹਨਾਂ ਨੇ ਬਣਾਏ, ਵਿੱਚ ਪਾਏ 11 ਗੁਰੂ ਸਾਹਿਬ ਅਤੇ 77 ਮਣਕੇ। ਉਹਨਾਂ 108 ਮਣਕਿਆਂ ਦਾ ਆਪਣੇ ਨਾਲ ਕੋਈ ਤਾਲਕ ਨਹੀਂ ਹੈ, ਪਰ ਉਹ ਮੂਲ ਇੱਥੋਂ ਉਹਨਾਂ ਦਾ ਬਣਿਆ। ਅਤੇ 4 ਵੇਦ ਹਨ ਜੋ ਹਿੰਦੂ ਧਰਮ ਦੇ ਇਹ ਮੁੱਖ ਧਰਮ ਗ੍ਰੰਥ ਹਨ। ਰਿਗਵੇਦ ਸਭ ਤੋਂ ਪੁਰਾਣਾ ਹੈ, ਉਸ ਵਿੱਚ ਸੂਰਜ, ਅਗਨੀ, ਹਵਾ, ਇੰਦਰ ਆਦਿ ਦੇਵਤਿਆਂ ਦੀ ਮਹਿਮਾ ਕੀਤੀ ਗਈ ਹੈ। ਫਿਰ ਯਜ਼ੁਰਵੇਦ ਹੈ, ਇਸ ਵਿੱਚ ਸਾਰਾ ਦੱਸਿਆ ਹੋਇਆ ਹੈ ਕਿ ਜੱਗ ਕਿਸ ਤਰ੍ਹਾਂ ਕਰਨੇ ਹਨ, ਦੇਵਤਿਆਂ ਨੂੰ ਖੁਸ਼ ਕਰਨ ਲਈ ਕਿਸ ਤਰ੍ਹਾਂ ਜੱਗ ਕਰਨੇ ਹਨ, ਕਿ ਘੋੜੇ ਔਰ ਗੈਂਡੇ ਦਾ ਮਾਸ ਖਾ ਕੇ ਦੇਵਤੇ ਬਹੁਤ ਖੁਸ਼ ਹੁੰਦੇ। ਇਸ ਵੇਦ ਵਿੱਚ ਜੱਗ ਕਰਨ ਦੀਆਂ ਵਿਧੀਆਂ। ਸੋ ਇਸ ਤਰ੍ਹਾਂ 4 ਵੇਦ ਹਨ। ਫਿਰ ਸ਼ਾਸਤਰ ਹਨ, ਸ਼ਾਸਤਰ ਤੋਂ ਭਾਵ ਹੁੰਦਾ ਹੈ ਅਨੁਸ਼ਾਸਨ, ਹੁਕਮ, ਕਿ ਹੁਕਮ ਕਿਸ ਤਰ੍ਹਾਂ ਚੱਲ ਰਿਹਾ ਹੈ। ਅਤੇ ਇਹਨਾਂ ਦੇ ਵਿੱਚ ਛੇ ਸ਼ਾਸਤਰ ਹਨ। ਅਤੇ ਸ਼ਾਸਤਰਾਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਫਲਾਣੇ ਕਰਮ ਦਾ ਕੀ ਫਲ ਹੈ, ਫਲਾਣੇ ਚੰਗੇ ਕਰਮ ਦਾ ਕੀ ਚੰਗਾ ਫਲ ਹੈ, ਫਲਾਣੇ ਕਰਮ ਦਾ ਕੀ ਫਲ ਹੈ, ਸਾਰੇ ਕਰਮਾਂ ਦਾ ਫਲ ਦੱਸਿਆ ਹੋਇਆ। ਚਾਰ ਵੇਦ ਹਨ ਉਹਨਾਂ ਦੇ, ਧਰਮ ਗ੍ਰੰਥ, ਛੇ ਸ਼ਾਸਤਰ ਹਨ, ਅਤੇ ਫਿਰ 18 ਪੁਰਾਣ ਹਨ। ਪੁਰਾਣਾਂ ਦੇ ਵਿੱਚ ਜੋ ਹਿੰਦੂ ਧਰਮ ਨਾਲ ਸੰਬੰਧਿਤ ਇਤਿਹਾਸ ਹੈ, ਧਰਮ ਨਾਲ ਸੰਬੰਧਿਤ ਇਤਿਹਾਸ, ਉਹ ਉਹਨਾਂ ਵਿੱਚ ਪੁਰਾਣ ਤੋਂ ਮਤਲਬ ਹੈ ਪੁਰਾਣਾ ਇਤਿਹਾਸ, ਜਿਸ ਤਰ੍ਹਾਂ ਰਾਮਚੰਦਰ ਔਰ ਰਾਵਣ ਜੀ, ਇਹਨਾਂ ਦਾ ਇਸ ਤਰ੍ਹਾਂ ਦੇ ਜੋ ਇਤਿਹਾਸ ਹਨ ਧਰਮ ਨਾਲ ਸੰਬੰਧਿਤ, ਉਹ 18 ਪੁਰਾਣ ਹਨ। ਅਤੇ ਫਿਰ 27 ਸਿਮ੍ਰਤੀਆਂ ਹਨ। ਇਹ ਸਾਰੇ ਇਹਨਾਂ ਹਿੰਦੂ ਧਰਮ ਦੇ ਗ੍ਰੰਥ ਹਨ। ਪੁਰਾਣਾਂ ਵਿੱਚ ਇੱਕ ਪੁਰਾਣ ਜਿਸ ਦਾ ਨਾਂ ਪੁਇਖਤ ਪੁਰਾਣ ਹੈ, ਪੁਰਾਣਾਂ ਵਿੱਚ ਲਿਖਿਆ ਹੋਇਆ ਹੈ ਕਿ ਪਿੱਛੇ ਕੀ ਹੋਇਆ ਹੈ ਅਤੇ ਭਵਿੱਖ ਵਿੱਚ ਕੀ ਹੋਣਾ ਹੈ। ਇੱਕ ਪੁਰਾਣ ਜਿਸ ਦਾ ਨਾਂ ਪੁਇਖਤ ਪੁਰਾਣ ਹੈ, ਉਸ ਦੇ 33ਵੇਂ ਚੈਪਟਰ ਵਿੱਚ, ਅਤੇ ਦੂਸਰਾ ਪੁਰਾਣ ਜਿਸ ਦਾ ਨਾਂ ਸਕੰਦ ਪੁਰਾਣ ਹੈ, ਉਸ ਦੇ 28ਵੇਂ ਚੈਪਟਰ ਵਿੱਚ ਲਿਖਿਆ ਹੋਇਆ ਹੈ। ਰਿਖੀਆਂ ਜਿਹੜੇ ਬਹੁਤ ਉੱਚੀ ਦਿਸ਼ਾ ਵਿੱਚ ਪਹੁੰਚ ਗਏ ਸਨ, ਉਹਨਾਂ ਵੱਲੋਂ ਇਹ ਭਵਿੱਖਤ ਬਾਣੀ ਹੈ ਕਿ ਕਲਯੁੱਗ ਵਿੱਚ ਪਰਮੇਸ਼ਰ ਜੀ ਆਪ ਮਾਨਸ ਦੇਹੀ ਧਾਰ ਕੇ ਆਉਣਗੇ, ਅਤੇ ਉਹ ਨਾਮ ਦੀ ਮਹਿਮਾ ਜੱਗ ਨੂੰ ਵਿਸਥਾਰ ਕਰਨਗੇ ਜੱਗ ਵਿੱਚ, ਅਤੇ ਨਾਮ ਜਪਾ ਕੇ ਦੁਨੀਆਂ ਨੂੰ ਤਰਾਉਣਗੇ ਔਰ ਭਗਤੀ ਮਾਰਗ ਦਿਖਾਉਣਗੇ। ਉਹਨਾਂ ਦਾ ਨਾਂ ਸ਼੍ਰੀ ਨਾਨਕ ਜੀ ਹੋਵੇਗਾ, ਅਤੇ ਉਹਨਾਂ ਦਾ ਦੁਨੀਆਂ ਵਿੱਚ ਬਹੁਤ ਵੱਡਾ ਸ੍ਰੇਸ਼ਟ ਮਹਾਨ ਜਸ ਹੋਵੇਗਾ। ਇਹ ਹਿੰਦੂ ਧਰਮ ਦੇ ਜੋ ਧਾਰਮਿਕ ਗ੍ਰੰਥ ਹਨ ਉਹਨਾਂ ਦੇ ਵਿੱਚ ਭਵਿੱਖਬਾਣੀ ਵਿੱਚ ਲਿਖਿਆ ਹੋਇਆ। ਇੱਕ ਪੰਡਿਤ ਸੀ, ਉਹ ਸਾਰੇ ਵੇਦਾਂ, ਫਿਰ ਜਿਨ੍ਹਾਂ ਨੂੰ ਵੇਦਾਂ ਦਾ ਗਿਆਨ ਹੋ ਜਾਂਦਾ ਸੀ ਉਹ ਆਪਣੇ ਆਪ ਨੂੰ ਵੇਦੀ ਅਖਵਾਉਂਦੇ ਸਨ, ਜਿਸ ਤਰ੍ਹਾਂ ਮਹਿਤਾ ਕਾਲੂ ਜੀ ਦੀ ਕੁੱਲ ਵੇਦੀ ਕੁੱਲ ਸੀ। ਇਹਨਾਂ ਦੇ ਪੁਰਾਣੇ ਜੋ ਬਜ਼ੁਰਗ ਸਨ ਉਹ ਵੇਦ ਨੂੰ ਜਾਣਨ ਵਾਲੇ ਸਨ, ਭਾਵ ਕਿ ਇਸ ਰਸਤੇ 'ਤੇ ਹੀ, ਪਰਮਾਤਮਾ ਦੇ ਰਸਤੇ 'ਤੇ ਹੀ ਚੱਲਣ ਵਾਲੇ ਸਨ। ਇਸੇ ਤਰ੍ਹਾਂ ਜਿਹੜਾ ਦੋ ਵੇਦਾਂ ਨੂੰ ਜਾਣਦਾ ਸੀ ਉਹਦਾ ਨਾਂ ਦਿਵੇਦੀ, ਜਿਹੜੇ ਤਿੰਨਾਂ ਵੇਦਾਂ ਨੂੰ ਜਾਣਦਾ ਸੀ ਉਹਦਾ ਨਾਂ ਤ੍ਰਿਵੇਦੀ। ਅੱਜ ਕੱਲ੍ਹ ਵੀ ਹਿੰਦੁਸਤਾਨ 'ਚ ਨਾਂ ਹਨ ਤ੍ਰਿਵੇਦੀ। ਜਿਹੜਾ ਚੌਵਾਂ ਵੇਦਾਂ ਨੂੰ ਜਾਣਦਾ ਉਹਦਾ ਨਾਂ ਚਤੁਰਵੇਦੀ। ਇਸੇ ਤਰ੍ਹਾਂ ਜਿਹੜਾ ਸ਼ਾਸਤਰ ਨੂੰ ਜਾਣਦਾ ਉਸਦਾ ਨਾਂ ਸ਼ਾਸਤਰੀ ਹੈ, ਜਿਸ ਤਰ੍ਹਾਂ ਲਾਲ ਬਹਾਦਰ ਸ਼ਾਸਤਰੀ ਸੀ। ਇਹ ਸਭ ਨਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਤੋਂ ਆਏ ਹਨ। ਇੱਕ ਪੰਡਿਤ ਸਾਰੇ ਵੇਦ, ਸਾਰੇ ਸ਼ਾਸਤਰ, ਸਾਰੀਆਂ ਸਿਮ੍ਰਤੀਆਂ, ਸਾਰੇ ਪੁਰਾਣਾਂ ਦਾ ਜਾਣੂ ਸੀ, ਬਹੁਤ ਵੱਡਾ ਵਿਦਵਾਨ ਸੀ, ਚਤੁਰ ਬੁੱਧੀ ਵਾਲਾ। ਅਤੇ ਉਹ ਇਹਨਾਂ ਸਾਰਿਆਂ ਦੀ ਚਰਚਾ ਕਰਨ ਵਿੱਚ ਬਹੁਤ ਮਾਹਰ ਸੀ। ਉਸਦੇ ਸਾਹਮਣੇ ਕੋਈ ਵੀ ਨਹੀਂ ਖਲੋਂਦਾ ਸੀ, ਅਤੇ ਉਸਨੇ ਦੁਨੀਆਂ ਨੂੰ ਹੀ ਜਿੱਤਿਆ ਹੋਇਆ ਸੀ। ਉਸਦਾ ਨਾਂ ਦਿਸ ਵਿਜੇ ਸੀ, ਨਿਕਨੇਮ ਦਿਸ ਵਿਜੇ ਤੋਂ ਮਤਲਬ ਕਿ ਜੋ ਕੁਛ ਵੀ ਜਿਹੜਾ ਵੀ ਦਿਸਦਾ ਹੈ ਉਸ ਉੱਤੇ ਹੀ ਉਹ ਵਿਜੇ ਪਾ ਲੈਂਦਾ ਹੈ। ਉਹ ਸਾਰੀ ਦੁਨੀਆਂ ਨੂੰ ਉਸਨੇ ਜਿੱਤਿਆ ਹੋਇਆ ਸੀ। ਅਤੇ ਉਸਨੇ ਪੁਰਾਣਾਂ ਵਿੱਚ ਪੜ੍ਹਿਆ ਹੋਇਆ ਸੀ ਕਿ ਸ਼੍ਰੀ ਨਾਨਕ ਜੀ ਨਾਮ ਦੇ ਇਸ ਤਰ੍ਹਾਂ ਹੋਣਗੇ ਉਹਨਾਂ ਦਾ ਬਹੁਤ ਜਸ ਹੋਵੇਗਾ। ਇਸ ਪੰਡਿਤ ਦਾ ਵੀ ਬਹੁਤ ਜਸ ਸੀ ਹਿੰਦੂ ਧਰਮ ਵਿੱਚ, ਕਿਉਂਕਿ ਬਹੁਤ ਵਿਦਵਾਨ ਸੀ, ਬਹੁਤ ਵਿਦਵਾਨ ਸੀ। ਅਤੇ ਉਸਨੇ ਕੀ ਕੀਤਾ ਹੋਇਆ ਸੀ ਕਿ ਉਸਨੇ ਆਪਣਾ ਨਾਮ ਦੁਨੀਆਂ ਨੂੰ ਦੱਸਣ ਲਈ ਕਿ ਮੈਂ ਹੀ ਉਹ ਹਾਂ ਜਿਸ ਦਾ ਪੁਰਾਣਾਂ ਵਿੱਚ ਜ਼ਿਕਰ ਆਉਂਦਾ ਹੈ, ਉਹਨੇ ਆਪਣਾ ਨਾਂ ਨਾਨਕ ਚੰਦ ਰੱਖ ਲਿਆ ਹੋਇਆ ਸੀ। ਅਤੇ ਨਾਨਕ ਚੰਦ ਉਸਨੇ ਆਪਣਾ ਨਾਂ ਰਖਵਾਇਆ ਹੋਇਆ ਸੀ। ਜਦੋਂ ਮਹਾਰਾਜ ਜੀ ਹੋਰਾਂ ਨੇ ਸ਼ਬਦ ਪੜ੍ਹਿਆ ਕਿ ਤੂੰ ਸਾਰੇ ਦਾ ਸਾਰਾ ਪ੍ਰਾਣੀ ਤੂੰ ਮਾਸ ਦਾ ਹੀ ਬਣਿਆ ਹੋਇਆ ਹੈ, ਤੇਰਾ ਰਾਤ ਦਿਨ ਮਾਸ ਨਾਲ ਹੀ ਵਾਸਤਾ ਹੈ, ਸਾਕ ਸੰਬੰਧੀ ਮਾਸ ਦੇ ਹਨ, ਮਾਸ ਦੀ ਤੇਰੀ ਜੀਭ ਹੈ, ਮਾਸ ਦਾ ਹੀ ਮੂੰਹ ਹੈ, ਮਾਸ ਦੇ ਹੱਥ ਪੈਰ ਹਨ, ਸਭ ਕੁਛ। ਅਤੇ ਕਿਸੇ ਨੂੰ ਜਵਾਬ ਨਹੀਂ ਹੈ। ਜਿਹੜੇ ਸੰਨਿਆਸੀ ਬ੍ਰਾਹਮਣ ਹੋਰ ਵਿਦਵਾਨ ਸਾਰੇ ਇਕੱਠੇ ਹੋਏ ਹੋਏ ਸਨ ਉੱਥੇ ਰਿਖੀ ਕੁਰਕਸ਼ੇਤਰ 'ਤੇ, ਐਡਾ ਵੱਡਾ ਦਿਨ ਸੀ ਸੂਰਜ ਗ੍ਰਹਿਣ ਦਾ, ਉਹ ਸਾਰੇ ਚੁੱਪ ਹੋ ਗਏ। ਵਿੱਚ ਨਾਨਕ ਚੰਦ ਨਾਂ ਦਾ ਪੰਡਿਤ ਵੀ ਖਲੋਤਾ ਹੋਇਆ ਸੀ। ਮਹਾਰਾਜ ਜੀ ਹੁਣਾਂ ਦੇ ਪ੍ਰਤਾਪ ਦਾ ਬੜਾ ਦਬਾਅ ਸੀ, ਕੋਈ ਵੀ ਸਾਹਮਣੇ ਨਹੀਂ ਹੁੰਦਾ ਸੀ। ਫਿਰ ਸਾਰੇ ਉਸ ਪੰਡਿਤ ਨੂੰ ਕਹਿਣ ਲੱਗੇ ਕਿ ਨਾਨਕ ਚੰਦ ਤੂੰ ਐਡਾ ਵਿਦਵਾਨ ਹੈ, ਤੇਰੀ ਬੁੱਧੀ ਇੰਨੀ ਸ੍ਰੇਸ਼ਟ ਹੈ, ਤੂੰ ਸਾਰੀ ਦੁਨੀਆਂ ਨੂੰ ਜਿੱਤਿਆ ਹੋਇਆ ਹੈ, ਤੂੰ ਇਸ ਫਕੀਰ ਨੂੰ ਜਵਾਬ ਦੇ, ਇਹਨੇ ਸਾਡੇ ਧਰਮ ਦੀ ਇੰਨੀ ਹਾਨੀ ਕੀਤੀ ਹੈ, ਸਾਡੇ ਧਰਮ ਦਾ ਕੁਰਕਸ਼ੇਤਰ ਮੁੱਖ ਇਹ ਤੀਰਥ ਹੈ, ਅਤੇ ਇਸ ਤੀਰਥ ਨੂੰ ਆ ਕੇ ਇਸਨੇ ਅਪਵਿੱਤਰ ਕਰ ਦਿੱਤਾ ਹੈ, ਸੂਰਜ ਗ੍ਰਹਿਣ ਵਾਲੇ ਦਿਨ ਅੱਗ ਬਾਲੀ ਹੈ ਅਤੇ ਉੱਤੇ ਮਾਸ ਰਿੰਨਣ ਨੂੰ ਰੱਖਿਆ ਹੋਇਆ ਹੈ, ਐਡਾ ਵੱਡਾ ਇਸਨੇ ਹੇਠੀ ਕੀਤੀ ਹੈ ਸਾਡੇ ਧਰਮ ਦੀ। ਫਿਰ ਉਹ ਪੰਡਿਤ ਕਹਿਣ ਲੱਗਾ, ਹੇ ਫਕੀਰ ਤੂੰ ਇਹ ਕੀ ਕੀਤਾ, ਅੱਜ ਐਡਾ ਵੱਡਾ ਤਿਉਹਾਰ ਹੈ, ਸੂਰਜ ਨੂੰ ਗ੍ਰਹਿਣ ਲੱਗਾ ਹੈ, ਅੱਜ ਤਾਂ ਇਸ਼ਨਾਨ ਕਰਨ ਦਾ ਦਿਨ ਸੀ, ਪੂਜਾ ਪਾਠ ਦਾਨ ਕਰਨ ਦਾ ਦਿਨ ਤਿਉਹਾਰ ਹੈ, ਅਤੇ ਤੂੰ ਇੱਥੇ ਆ ਕੇ ਅਤੇ ਅੱਗ ਬਾਲੀ ਹੈ ਅਤੇ ਮਾਸ ਰਿੰਨਣ ਨੂੰ ਰੱਖ ਦਿੱਤਾ ਹੈ, ਸਾਡੇ ਐਡੇ ਵੱਡੇ ਤੀਰਥ 'ਤੇ ਆ ਕੇ ਤੂੰ ਇੰਨਾ ਕੁਕਰਮ ਕੀਤਾ ਹੈ, ਐਡਾ ਕੁਕਰਮੀ ਹੈ, ਪਾਪੀ ਹੈ, ਅਤੇ ਤੂੰ ਸਾਨੂੰ ਮੱਤਾਂ ਦਿੰਦਾ ਹੈ। ਹੋਰ ਕਈ ਬੋਲਣ ਲੱਗ ਪਏ, ਮਾਰੋ ਮਾਰੋ ਇਹਨਾਂ ਨੂੰ ਮਾਰੋ। ਮਹਾਰਾਜ ਜੀ ਬੜੇ ਠਰੰਮੇ ਨਾਲ ਫਿਰ ਅਗਲਾ ਸ਼ਬਦ ਉਚਾਰਨ ਕਰਦੇ ਹਨ, ਆਪਾਂ ਪੂਰੀ ਸੁਰਤੀ ਨਾਲ ਸੁਣਨਾ। ਬੜਾ ਅਸਚਰਜ ਹੈ ਇਹ ਸਾਰਾ ਖੇਡ ਜੋ ਚੋਜ ਰਚਾਉਂਦੇ ਹਨ। ਹਾਂਜੀ
ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੋਹ ਮਿਲਿਆ ਹੱਡ ਚੰਨ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੋਹ ਮਾਸੇ ਕਾ ਜੀਭ ਮਾਸੇ ਕੀ ਮਾਸੇ ਅੰਦਰ ਸਾਸ ਵੱਡਾ ਹੋਆ ਵੀ ਆਧਾ ਘਰ ਲੈ ਆਇਆ ਮਾਸ ਮਾਸ ਹੀ ਮਾਸ ਉਪਜੈ ਮਾਸੋਂ ਸਭੋ ਸਾਥ ਸਤਿਗੁਰ ਮਿਲਿਆ ਹੁਕਮ ਪੁੱਜੀਐ ਤਾਕੋ ਆਵੇ ਰਾਸ ਆਪ ਛੁੱਟੇ ਨਹਿ ਛੁੱਟੀਐ ਨਾਨਕ ਬਚਨ ਗਣਾਸ।
ਇੱਥੋਂ ਤੱਕ ਕੱਲ ਹੋ ਗਿਆ ਸੀ ਜੀ, ਆਪਾਂ ਵਿਚਾਰ ਕੀਤਾ ਸੀ, ਥੋੜਾ ਜਲਦੀ
ਪੜ੍ਹਨਾ ਚਾਹੀਦਾ। ਮਹੱਲਾ ਪਹਿਲਾ
ਫਿਰ ਇੱਥੇ ਪੰਡਿਤ ਨਾਨਕ ਚੰਦ ਜਦੋਂ ਸਵਾਲ ਕਰਦਾ ਹੈ ਤਾਂ ਫਿਰ ਮਹਾਰਾਜ ਜੀ ਇਹ ਸ਼ਬਦ ਉਚਾਰਦੇ ਹਨ ਜਿਹੜਾ ਹੁਣ ਸ਼ੁਰੂ ਹੋਣ ਲੱਗਾ।
ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮੈਂ ਪਾਪ ਸਮਾਣੇ।
ਜੇ ਏਡਾ ਵੱਡਾ ਪ੍ਰਤਾਪ ਹੈ ਕਿ ਲੱਖਾਂ ਆਦਮੀ ਉੱਥੇ ਇਕੱਠੇ ਹੋਏ ਹੋਏ ਹਨ ਕੁਰਕਸ਼ੇਤਰ 'ਤੇ, ਅਤੇ ਏਡੀ ਵੱਡੀ ਗੱਲ ਹੋ ਗਈ ਹੈ ਕਿ ਉਸ ਹਿੰਦੂਆਂ ਦੇ ਮੁੱਖ ਤੀਰਥ 'ਤੇ ਕਿਸੇ ਨੇ ਆ ਕੇ ਮਨ ਮਾਸ ਰਿੰਨਣਾ ਸ਼ੁਰੂ ਕਰ ਦਿੱਤਾ ਹੈ, ਅਤੇ ਮਹਾਰਾਜ ਜੀ ਇਕੱਲੇ ਸਾਰਿਆਂ ਦੇ ਵਿੱਚ ਖਲੋ ਕੇ ਕਹਿੰਦੇ ਤੁਸੀਂ ਮੂਰਖ ਹੋ। ਇਹ ਸੋਚਣ ਵਾਲੀ ਗੱਲ ਹੈ। ਇਹ ਨਹੀਂ ਕਿ ਉਹਨਾਂ ਸਾਰਿਆਂ ਨੂੰ ਰੱਬ ਦਿਸਦਾ ਸੀ ਕਿ ਮਹਾਰਾਜ ਜੀ ਰੱਬ ਹੈ ਅਤੇ ਇਹਨਾਂ ਨੂੰ ਕੁਛ ਨਹੀਂ ਕਹਿਣਾ, ਉਹ ਤਾਂ ਅੱਗੋਂ ਉਹ ਤਾਂ ਸਮਝਦੇ ਕਿ ਇਹਨੇ ਆ ਕੇ ਸਾਡੀ ਇੰਨੀ ਹੇਠੀ ਕੀਤੀ ਹੈ, ਅਤੇ ਉਹਨਾਂ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਮੂਰਖ ਹੋ, ਕਿ ਤੁਸੀਂ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਸੋਚੇ। ਇਹ ਸੋਚਣ ਸਮਝਣ ਤੋਂ ਬਾਅਦ ਦੀ ਗੱਲ ਹੈ, ਆਪਾਂ ਸਮਝ ਨਹੀਂ ਸਕਦੇ। ਮਹਾਰਾਜ ਜੀ ਕਹਿੰਦੇ ਕਿ ਤੁਹਾਨੂੰ ਕੋਈ ਗਿਆਨ ਨਹੀਂ ਹੈ। ਗਿਆਨ ਹੁੰਦਾ ਹੈ ਪਹਿਲੀ ਭਗਤੀ ਤੋਂ, ਜਿਸ ਨੇ ਪਹਿਲਾਂ ਭਗਤੀ ਕੀਤੀ ਹੋਵੇ। ਭਗਤੀ ਨਾਮ ਦੇ ਦਰਖਤ ਨੂੰ ਗਿਆਨ ਦੇ ਫਲ ਲੱਗਦੇ ਹਨ। ਤੁਹਾਨੂੰ ਕੋਈ ਗਿਆਨ ਨਹੀਂ ਹੈ, ਤੁਸੀਂ ਕੋਈ ਪਹਿਲੀ ਭਗਤੀ ਕੀਤੀ ਹੁੰਦੀ ਤਾਂ ਤੁਹਾਨੂੰ ਗਿਆਨ ਹੁੰਦਾ, ਅਤੇ ਤੁਹਾਨੂੰ ਹੁਣ ਵੀ ਪਰਮੇਸ਼ੁਰ ਜੀ ਨਾਲ ਧਿਆਨ ਨਹੀਂ ਲਾਉਣਾ ਆਉਂਦਾ। ਪਿਛਲੀ ਵੀ ਤੁਹਾਡੀ ਕੋਈ ਭਗਤੀ ਨਹੀਂ ਹੈ, ਹੁਣ ਵੀ ਨਹੀਂ ਹੈ, ਅਤੇ ਤੁਹਾਨੂੰ ਕੋਈ ਸਮਝ ਨਹੀਂ ਹੈ, ਤੁਸੀਂ ਬੇਸਮਝ ਹੋ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਹਾਂਜੀ, ਮਾਸ ਕੀ ਹੈ, ਸਾਗ ਸਬਜ਼ੀਆਂ ਕੀ ਹਨ, ਕਿਸ ਨੂੰ ਰਿੰਨਣ ਨਾਲ ਜ਼ਿਆਦਾ ਪਾਪ ਲੱਗਦਾ ਹੈ, ਇਹ ਤੁਹਾਨੂੰ ਪਤਾ ਹੀ ਨਹੀਂ। ਹਾਂਜੀ,
ਗੈਂਡਾ ਮਾਰ ਹੂੰ ਜਗ ਕੀਏ, ਦੇਵ ਤਿਆਂ ਕੀ ਬਾਣੇ।
ਮਹਾਰਾਜ ਜੀ ਕਹਿੰਦੇ ਤੁਹਾਡੇ ਪੁਰਾਣਾਂ ਵਿੱਚ, ਧਾਰਮਿਕ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਦੇਵਤਿਆਂ ਨੂੰ ਖੁਸ਼ ਕਰਨ ਲਈ ਗੈਂਡੇ ਅਤੇ ਘੋੜਿਆਂ ਦੇ ਮਾਸ 'ਤੇ ਦੇਵਤੇ ਬਹੁਤ ਖੁਸ਼ ਹੁੰਦੇ ਹਨ, ਬਹੁਤ ਰੀਝਦੇ ਹਨ। ਇਹ ਤੁਹਾਡੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ, ਅਤੇ ਤੁਸੀਂ ਦੇਵਤਿਆਂ ਨੂੰ ਪੂਜਦੇ ਹੋ, ਦੇਵਤਿਆਂ ਨੂੰ ਖੁਸ਼ ਕਰਨ ਲਈ ਹੀ ਇਹ ਸਭ ਕੁਛ ਕਰ ਰਹੇ ਹੋ ਅੱਜ ਵੀ। ਇਹ ਜੋ ਇਸ਼ਨਾਨ ਕਰਨਾ, ਦਾਨ ਕਰਨੇ, ਪੁੰਨ ਕਰਨਾ, ਦੇਵਤਿਆਂ ਨੂੰ ਖੁਸ਼ ਕਰਨ ਲਈ ਕਰ ਰਹੇ ਹੋ। ਅਤੇ ਸੂਰਜ ਗ੍ਰਹਿਣ ਤਾਂ ਇੰਨਾ ਹੀ ਹੋਇਆ ਹੈ ਕਿ ਪਹਿਲਾਂ ਚੰਦਰਮਾ ਸੂਰਜ ਦੇ ਇੱਕ ਪਾਸੇ ਹੁੰਦਾ ਸੀ, ਅੱਜ ਸੂਰਜ ਦੇ ਸਾਹਮਣੇ ਆ ਗਿਆ ਹੈ, ਗੱਲ ਇੰਨੀ ਕੁ ਹੈ। ਅਤੇ ਅੱਜ ਦੇਵਤਿਆਂ ਨੂੰ ਮਾਸ ਖਾਣਾ ਕਿਉਂ ਨਹੀਂ ਪਸੰਦ? ਅੱਜ ਦੇਵਤੇ ਕਿਉਂ ਨਹੀਂ ਮਾਸ ਖਾਂਦੇ? ਜਿਹੜੇ ਦੇਵਤੇ ਮਾਸ 'ਤੇ ਰੀਝਦੇ ਹਨ, ਅੱਜ ਕੀ ਗੱਲ ਹੋ ਗਈ? ਉਹ ਤਾਂ ਸਿਰਫ ਆਕਾਸ਼ਾਂ ਵਿੱਚ ਸੂਰਜ ਦੇ ਅੱਗੇ ਚੰਦਰਮਾ ਇੱਕ ਸਾਈਡ 'ਤੇ ਸੀ, ਅੱਜ ਸਾਹਮਣੇ ਹੋ ਗਿਆ, ਅਤੇ ਇਹਦੇ ਵਿੱਚ ਦੇਵਤਿਆਂ ਨੂੰ ਕੀ ਹੋਇਆ? ਦੇਵਤੇ ਅੱਜ ਮਾਸ ਕਿਉਂ ਨਹੀਂ ਖਾਂਦੇ? ਹਾਂਜੀ,
ਮਾਸ ਛੋੜ ਬੈਸ ਨੱਕ ਪਕੜ ਹੈ, ਰਾਤੀ ਮਾਸ ਖਾਣੀ।
ਹਾਂਜੀ,
ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੇ, ਨਾਨਕ ਅੰਧੇ ਸਿਉਂ ਕਿਆ ਕਹੀਏ, ਕਹੇ ਨਾ ਕਹਿਆ ਬੂਝੈ।
ਅਤੇ ਮਹਾਰਾਜ ਜੀ ਕਹਿੰਦੇ ਕਿ ਦੇਵਤੇ ਤੁਹਾਡੇ ਦੇਵਤੇ ਤਾਂ ਮਾਸ ਖਾ ਕੇ ਬਹੁਤ ਰੀਝਦੇ, ਅਤੇ ਅਸੀਂ ਤੁਸੀਂ ਸਾਰੇ ਦੇਵਤਿਆਂ ਨੂੰ ਖੁਸ਼ ਕਰਨ ਲਈ ਆਏ ਹੋ ਇੱਥੇ, ਅਤੇ ਅਸੀਂ ਮਾਸ ਰਿੰਨਿਆ ਹੈ, ਰਿੰਨ ਰਹੇ ਹਾਂ, ਅਤੇ ਅੱਜ ਦੇਵਤੇ ਕਿਉਂ ਨਹੀਂ ਮਾਸ ਖਾਣਗੇ? ਚੰਦਰਮਾ ਸੂਰਜ ਦੇ ਅੱਗੇ ਹੈ ਜਾਂ ਪਿੱਛੇ ਹੈ ਜਾਂ ਸਾਈਡ 'ਤੇ ਹੈ, ਇਹਦੇ ਨਾਲ ਕੀ ਫਰਕ ਪੈਂਦਾ? ਕਿਸੇ ਨੂੰ ਕੋਈ ਜਵਾਬ ਨਹੀਂ ਆ ਰਿਹਾ। ਮਹਾਰਾਜ ਜੀ ਕਹਿੰਦੇ ਕਿ ਕਈ ਮਾਸ ਖਾਣ ਤੋਂ ਇਹ ਸਾਰੇ ਨੂੰ देखना जी इत्थे लग रहा है कि जिस तरह महाराज जी कह रहे हैं कि मांस खाना परवान है, ये बहुत बहुत आश्चर्य जोज है। कहिंदे कि कहीं मांस जे किते बंदा होवे ते नक फड़ के बैठ जांदे कि इन्नी बो आउंदी, पर रात नूं उही साबत आदमियों नूं ही खा जांदे, इन्नी ठगी ठोरी करदे। जिहड़े दिने मांस तों नक फड़दे रात नूं उह साबत आदमियों नूं ही खा जांदे।
अंधा सोए जे अंध कमावे ते सिर दे सलोचन नाही।
महाराज जी कहिंदे अंधे सिओं क्या करिए, फिर तू सियाणिआं नाल बचन करिए ते उह समझण, ते जे कोई सियाणा ही ना होवे ते उह समझू किस तरह। महाराज जी उन्हां नूं ठोकरां मार रहे हन कि तुसी समझो असी की बचन कह रहे हैं। तो कहिंदे अन्ना वो नहीं हुंदा जिहदियां अखां ना होण, अन्ना वो हुंदा अंधा सो जो लोचन नहीं, हृदय लोचन है। हाँ, अंधा वो है जिहदे हृदय विच अखां नहीं हन, जिहदे हिरदे विच अखां नहीं हन, जिहदे अंदर दियां अख खुली नहीं, वो अंधा है। हाँ जी, कहिंदे जो बाहर मुख ते अखां लगियां इन्हां नाल सुजाखे नहीं हो जाईदा, सुजाखा वो हुंदा जिहदी अंदर दी अख खुल गई। हाँ जी,
मात पिता की रक्त न बने, मच्छी मांस न खाही, स्त्री पुरखे जान समेला, उत्थे मन कमाही, मासों निम्मे मासों जन्मे, हम मासे के भांडे, ज्ञान त्यां पर सूचे नाही, चतर कहावे पांडे, बाहर का मास मंदा स्वामी, घर का मास तेरा, जी जन सब मासों होए, जी लय बसेरा।
किंतु सारे जी मास तो बने, ते तुसी आखदे हो बाहर का मास मंदा स्वामी, घर का मास चंगेरा। बाहरों ते तुसी बकरियां दे बच्चे जड़े बकरे जां होर सूरां दे बच्चे, वो भी किसे दे बच्चे, उन्हां नूं तुसी कतल करके लै आउंदे हो, ते तुहाडे घर भी हन तुहाडा मास भी, ये तुहाडे घर दा मास चंगा है ते बाहर दा मास माड़ा है। सारे उस परमेश्वर दे बच्चे हैं। बाहर का मास मंदा स्वामी, घर का मास चंगेरा, ये तुहाडे घर दा मास माड़ा है, ये चंगा है ते बाहर दा मास माड़ा है। हाँ जी,
अपाख पखे पाख अछुटै, अंध गुरजन केरा।
देखो वाहिगुरु, देखो महाराज जी कित्थे ठोकर मार रहे। कहिंदे कि जिहड़ा मांस खाण वाला है उन अपने बच्चे ही खा लिया करे, क्योंकि उन्हें तो मांस ही खाना है। तो फिर सवाल कर दे कि अपने बच्चे तुसी क्यों नहीं खा लेंदे जे मांस ही खाना। हाँ जी,
मासों में मासों जमे, हम मासे के भांडे, ज्ञान ज्ञान का सूझे नाही, चतर कहावे पांडे।
हाँ जी,
मांस प्राणी मांस कते पीन, चौं जुग मांस कमाना, जज का जे आदि स्वभाव है,
मास पुरानी मास। जे शब्द दे तीन चार साल पहला असा आपा पूरे शब्द विचारे सन, इसलिए अज बहुत मोटे मोटे मास पुरानी मास कतेबा। महाराज जी कहिंदे तुहाडे पुराणा विच लिखिया होया है कि तुहाडे जो वड्डे वडेरे सन वो भी मांस खाते सन, तुहाडे देवते भी मांस खाते हैं, जज मांस, ते जो जगां दे विच तुसी मांस वरतौंदे हो, काज व्याह व्याहां विच तुसी मांस वरतौंदे हो। जे कई हिंदू रीतियां हैं जो अपने विच वड़ियां हुई हैं, ये मांस छकना अपनी रीति नहीं है, आपां सब जानते हैं। महाराज जी कहते कि ਤੁਹਾਡੇ ਕਿਤਾਬਾਂ ਵਿੱਚ ਵੀ ਲਿਖਿਆ ਹੋਇਆ ਹੈ ਧਾਰਮਿਕ ਗ੍ਰੰਥਾਂ ਵਿੱਚ ਕਿ ਮਾਸ ਖਾਣਾ ਪ੍ਰਵਾਨ ਹੈ। ਮਹਾਰਾਜ ਜੀ ਇੱਥੇ ਇਹ ਨਹੀਂ ਕਹਿ ਰਹੇ ਕਿ ਮਾਸ ਖਾਓ, ਉਹ ਸਮਝਣਾ ਹੈ ਜੀ ਸਾਰੇ ਨੂੰ ਕਿ ਮਹਾਰਾਜ ਜੀ ਪਹਿਲਾਂ ਜਗਾ ਰਹੇ ਹਨ ਕਿ ਮਾਸ ਦੇ ਹੀ ਆਪਾਂ ਬਣੇ ਹੋਏ ਹਾਂ, ਮਾਸ ਨਾਲ ਆਪਣਾ ਵਾਸਤਾ ਹੈ। ਅਤੇ ਹਾਂਜੀ ਅੱਗੇ
ਇਸਤਰੀ ਪੁਰਖ ਨਿਪ ਜੈ ਮਾਸੋ ਪਾਤਸ਼ਾਹ ਸੁਲਤਾਨ ਜੇ ਉਹ ਦਿਸੇ ਨਰਕ ਜਾਂਦੇ ਤਾਂ ਉਨਕਾ ਦਾਨ ਨ ਲੈਣਾ।
ਜੇ ਉਹ ਦਿਸੇ ਨਰਕ ਜਾਂਦੇ ਤਾਂ ਉਨਕਾ ਦਾਨ ਨ ਲੈਣਾ। ਮਹਾਰਾਜ ਜੀ ਕਹਿੰਦੇ ਸਾਰੇ ਇਸਤਰੀ ਪੁਰਖ ਜਿੰਨੇ ਇੱਥੇ ਆਪਾਂ ਹਾਂ ਸਾਰੇ ਮਾਸ ਤੋਂ ਬਣੇ ਹੋਏ ਹਾਂ, ਅਤੇ ਅੱਜ ਸੂਰਜ ਗ੍ਰਹਿਣ ਹੈ, ਤੁਹਾਡਾ ਬਹੁਤ ਵੱਡਾ ਤਿਉਹਾਰ ਹੈ, ਤੁਸੀਂ ਪੰਡਤਾਂ ਨੇ ਦਾਨ ਲੈਣੇ ਹਨ, ਦੁਨੀਆ ਨੇ ਅੱਜ ਦਾਨ ਕਰਨੇ ਹਨ। ਅਤੇ ਬੜੀ ਅਸਚਰਜ ਗੱਲ ਹੈ ਕਿ ਜਿਹੜਾ ਦਾਨ ਦਿੰਦਾ ਹੈ ਉਹ ਤਾਂ ਉੱਤਮ ਹੋਇਆ, ਪੰਡਿਤ ਜੋ ਸਨ ਜੀ ਉਹ ਨਿੱਜੀ ਤੌਰ 'ਤੇ ਦਾਨ ਲੈਂਦੇ ਸਨ, ਉਹ ਕਿਸੇ ਧਰਮ ਅਰਥ ਵਾਸਤੇ ਨਹੀਂ, ਉਹ ਪੰਡਤਾਂ ਨੂੰ ਲੋਕ ਦਾਨ ਕਰਿਆ ਕਰਦੇ ਸਨ ਕਿ ਪੰਡਿਤ ਸਾਨੂੰ ਤਾਰ ਤਰਵਾ ਦੇਣਗੇ। ਅਤੇ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਦਾਨ ਲੈਂਦੇ ਹੋ ਅਤੇ ਦੂਸਰੇ ਤੁਹਾਨੂੰ ਦਾਨ ਦਿੰਦੇ ਹਨ, ਅਤੇ ਕਈਆਂ ਨੂੰ ਤੁਸੀਂ ਆਖਦੇ ਹੋ ਕਿ ਤੂੰ ਨਰਕਾਂ ਨੂੰ ਜਾ ਰਿਹਾ ਹੈ, ਅਤੇ ਉਹਨਾਂ ਕੋਲੋਂ ਤੁਸੀਂ ਦਾਨ ਵੀ ਲੈ ਲੈਂਦੇ ਹੋ ਅਤੇ ਉਹਨਾਂ ਨੂੰ ਆਖਦੇ ਹੋ ਤੂੰ ਨਰਕਾਂ ਨੂੰ ਜਾ ਰਿਹਾ ਹੈ। ਇਹ ਪੜ੍ਹਨੀਆਂ ਜੀ ਦੋਵੇਂ ਸਤਰਾਂ।
ਇਸਤਰੀ ਪੁਰਖ ਨਿਰਜੇ ਮਾਸੋ ਪਾਤਸ਼ਾਹ ਸੁਲਤਾਨਾ ਜੇ ਉਹ ਦਿਸੇ ਨਰਕ ਜਾਂਦੇ ਤਾਂ ਉਨਕਾ ਦਾਨ ਨ ਲੈਣਾ।
ਹਾਂਜੀ ਅੱਗੇ
ਦੇਂਦਾ ਨਰਕ ਸਵਰਗ ਲੈਂਦੇ ਦੇਖੋ ਇਹੋ ਟੰਗਾਣਾ।
ਕਹਿੰਦੇ ਬੜੀ ਅਸਚਰਜ ਗੱਲ ਹੈ ਕਿ ਜਿਹੜਾ ਦਾਨ ਦੇ ਰਿਹਾ ਹੈ ਉਹਨੂੰ ਤੁਸੀਂ ਕਹਿੰਦੇ ਹੋ ਕਿ ਇਹਨੇ ਨਰਕਾਂ ਨੂੰ ਜਾਣਾ ਹੈ, ਅਤੇ ਜਿਹੜਾ ਪੰਡਿਤ ਬੈਠਾ ਦਾਨ ਲੈ ਰਿਹਾ ਹੈ ਉਹ ਸਵਰਗਾਂ ਨੂੰ ਜਾਂਦਾ। ਕਹਿੰਦੇ ਬਹੁਤ ਅਸਚਰਜ ਚੀਜ਼ ਅਸੀਂ ਦੇਖੀ ਕਿ ਦਾਨ ਦੇਣ ਵਾਲਾ ਤਾਂ ਉੱਤਮ ਹੋਇਆ, ਦਾਨ ਲੈਣ ਵਾਲਾ ਤਾਂ ਉਹ ਲੈਂਦਾ ਹੈ, ਇੱਕ ਦੇ ਰਿਹਾ ਹੈ, ਅਤੇ ਦੇ ਰਿਹਾ ਜੇ ਜੋ ਦਾਨ ਕਰ ਰਿਹਾ ਹੈ ਉਹ ਤਾਂ ਉੱਤਮ ਹੋਇਆ, ਅਤੇ ਤੁਸੀਂ ਆਖਦੇ ਹੋ ਕਿ ਜਿਹੜਾ ਦਾਨ ਦੇ ਰਿਹਾ ਹੈ ਇਹਨੇ ਨਰਕਾਂ ਨੂੰ ਜਾਣਾ ਹੈ, ਇਹਦੇ ਮਾੜੇ ਕਰਮ ਹਨ, ਅਤੇ ਤੁਸੀਂ ਉਹਦੇ ਕੋਲੋਂ ਫਿਰ ਦਾਨ ਲੈਂਦੇ ਕਿਉਂ ਹੋ, ਫਿਰ ਉਹਨਾਂ ਦੇ ਮਾੜੇ ਕਰਮਾਂ ਦੇ ਤੁਸੀਂ ਕਿਉਂ ਹਿੱਸੇਦਾਰ ਬਣਦੇ ਹੋ। ਜੇ ਉਹਨਾਂ ਨੇ ਨਰਕਾਂ ਨੂੰ ਜਾਣਾ ਹੈ ਉਹਨਾਂ ਨੇ ਆਪਣੀ ਕਮਾਈ ਨਾਲ, ਅਤੇ ਤੁਸੀਂ ਉਹਨਾਂ ਦੀ ਮਾੜੀ ਕਮਾਈ ਖਾ ਕੇ ਸਵਰਗਾਂ ਨੂੰ ਕਿਸ ਤਰ੍ਹਾਂ ਜਾਓਗੇ, ਤੁਸੀਂ ਉਹਨਾਂ ਦੀ ਮਾੜੀ ਕਮਾਈ ਖਾ ਕੇ ਕਿਸ ਤਰ੍ਹਾਂ ਸਵਰਗਾਂ ਨੂੰ ਜਾਓਗੇ। ਕਹਿੰਦੇ ਬੜੀ ਅਸਚਰਜ ਰੀਤ ਦੇਖੀ। ਹਾਂਜੀ ਕਹਿੰਦੇ ਪੰਡਤੋ ਤੁਸੀਂ ਬਹੁਤ ਸਿਆਣੇ ਹੋ, ਦੇਖੋ ਕਿੰਨੇ ਸਿਆਣੇ, ਆਪ ਤਾਂ ਤੁਹਾਨੂੰ ਗਿਆਨ ਨਹੀਂ ਤੇ ਤੁਸੀਂ ਦੂਸਰਿਆਂ ਨੂੰ ਗਿਆਨ ਦਿੰਦੇ ਹੋ ਕਿ ਤੁਸੀਂ ਬਹੁਤ ਸਿਆਣੇ ਹੋ, ਆਪ ਨੂੰ ਤੁਹਾਨੂੰ ਗਿਆਨ ਨਹੀਂ ਹੈ ਤੇ ਦੂਸਰਿਆਂ ਨੂੰ ਗਿਆਨ ਦਿੰਦੇ ਹੋ। ਹਾਂਜੀ ਜਿਹੜੀ ਚੀਜ਼ ਤੁਹਾਡੇ ਕੋਲ ਹੈ ਹੀ ਨਹੀਂ ਉਹ ਤੁਸੀਂ ਕਿਸ ਤਰ੍ਹਾਂ ਕਿਸੇ ਨੂੰ ਦੇ ਸਕੋ। ਹਾਂਜੀ
ਪਾਂਡੇ ਤੂੰ ਜਾਣੇ ਹੀ ਨਾਹੀਂ ਕਿੱਥੋਂ ਮਾਸ ਉਪੰਨਾ ਤੋਇਓ ਅੰਨ ਕਮਾਦ ਕਪਾਹਾਂ ਤੋਇਓ ਤ੍ਰੈ ਭਾਣ ਕਰਨਾ।
ਕਹਿੰਦੇ ਪਾਂਡੇ ਤੈਨੂੰ ਪਤਾ ਹੀ ਨਹੀਂ ਕਿ ਮਾਸ ਕਿੱਥੋਂ ਬਣਦਾ। ਕਹਿੰਦੇ ਮਾਸ ਪਾਣੀ ਤੋਂ ਬਣਦਾ, ਮਾਸ ਪਾਣੀ ਤੋਂ ਬਣਦਾ ਹੈ, ਅਤੇ ਤੋਇਓ ਤੋਇਆ ਆਖਦੇ ਪਾਣੀ ਨੂੰ, ਤੋਇਓ ਅੰਨ ਕਮਾਦ ਕਪਾਹ ਕਿ ਜੋ ਚੀਜ਼ਾਂ ਆਪਾਂ ਛਕਦੇ ਹਾਂ ਜੋ ਕੱਪੜੇ ਪਹਿਨਦੇ ਹਾਂ ਵਰਤਦੇ ਹਾਂ ਇਹ ਸਭ ਕੁਛ ਪਾਣੀ ਤੋਂ ਬਣਦਾ। ਸਾਚੇ 'ਤੇ ਪਵਣਾ ਪਿਆ ਪਵਣੇ 'ਤੇ ਜਲ ਹੋਏ। ਮਹਾਰਾਜ ਜੀ ਕਹਿੰਦੇ ਪਰਮਾਤਮਾ ਨੇ ਪਹਿਲਾਂ ਹਵਾ ਕਈ ਤਰ੍ਹਾਂ ਦੀਆਂ ਗੈਸਾਂ ਪੈਦਾ ਕੀਤੀਆਂ ਅਤੇ ਫਿਰ ਉਹਨਾਂ ਗੈਸਾਂ ਤੋਂ ਪਾਣੀ ਬਣਾਇਆ, ਹਾਈਡਰੋਜਨ ਅਤੇ ਆਕਸੀਜਨ ਮਿਲਾ ਕੇ ਉਹਨਾਂ ਗੈਸਾਂ ਤੋਂ ਪਾਣੀ ਬਣਾਇਆ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਪਵਨ ਸੱਜ। ਪਹਿਲਾਂ ਹਵਾਵਾਂ ਬਣਾਈਆਂ, ਹਵਾਵਾਂ ਤੋਂ ਪਾਣੀ ਬਣਾਇਆ, ਪਾਣੀ ਤੋਂ ਫਿਰ ਸਾਰਾ ਕੁਛ ਬਣਾਇਆ। ਕਿਉਂਕਿ ਜੀ ਜਿੰਨਾ ਕੁਛ ਵੀ ਦਿਸਦਾ ਹੈ ਸਾਰੀ ਸ੍ਰਿਸ਼ਟੀ ਵਿੱਚ, ਕਿਸੇ ਨਾ ਕਿਸੇ ਡਿਗਰੀ 'ਤੇ ਜਾ ਕੇ ਹਰ ਇੱਕ ਚੀਜ਼ ਜੋ ਹੈ ਉਹ, ਜੇ ਉਹਨੂੰ ਅੱਗ ਲਾਈ ਜਾਵੇ ਤਾਂ ਕਿਸੇ ਨਾ ਕਿਸੇ ਡਿਗਰੀ 'ਤੇ ਉਹ ਚੀਜ਼ ਸੜ ਕੇ ਅਤੇ ਹਵਾ ਧੂੰਆਂ ਬਣ ਜਾਂਦੀ, ਹਵਾ ਬਣ ਜਾਂਦੀ ਹੈ, ਧੂੰਆਂ ਹਵਾ ਹੁੰਦਾ। ਅਤੇ ਹਰ ਇੱਕ ਚੀਜ਼ ਜੋ ਦਿਸਦੀ ਹੈ ਇਹ ਸਾਰੀ ਫਿਰ ਮੁੜ ਕੇ ਹਵਾ ਦਾ ਰੂਪ ਧਾਰਨ, ਹਵਾ ਤੋਂ ਬਣੀ ਹੋਈ ਹੈ। ਪਰਮਾਤਮਾ ਨੇ ਬਣਾਇਆ ਹਵਾ ਨੂੰ, ਪਾਣੀ ਪਹਿਲਾਂ ਬਣਾਇਆ, ਪਾਣੀ ਤੋਂ ਫਿਰ ਪਾਣੀ ਹੀ ਹੁੰਦਾ, ਪਹਿਲਾਂ ਹਵਾ ਹੈ ਜੀ, ਹਵਾ ਤੋਂ ਪਾਣੀ ਬਣਾਇਆ, ਅਤੇ ਪਾਣੀ ਹੀ ਠੋਸ ਹੋ ਕੇ ਬਰਫ ਪੱਥਰ ਵਾਂਗੂ ਬਣ ਜਾਂਦਾ। ਹਵਾ ਦਾ ਹਵਾ ਹੀ ਬਰਫ ਪੱਥਰ ਵਰਗੀ ਹਵਾ ਹੀ ਉਹ ਰੂਪ ਧਾਰਨ ਕਰ ਲੈਂਦੀ। ਅਤੇ ਮਹਾਰਾਜ ਜੀ ਕਹਿੰਦੇ ਕਿ ਪਾਂਡੇ ਮਾਸ ਜੋ ਹੈ ਇਹ ਪਾਣੀ ਤੋਂ ਬਣਦਾ ਹੈ, ਅਤੇ ਅੰਨ ਕਪਾਹ ਕਮਾਦ ਇਹ ਸਭ ਅੰਨ ਜੋ ਅੰਨ ਸਬਜ਼ੀਆਂ ਇਹ ਵੀ ਪਾਣੀ ਤੋਂ ਬਣਦੀਆਂ ਹਨ, ਮਾਸ ਵੀ ਪਾਣੀ ਤੋਂ ਬਣਦਾ ਹੈ। ਹਾਂਜੀ ਮਹਾਰਾਜ ਜੀ ਕਹਿੰਦੇ ਕਿ ਹਰ ਇੱਕ ਚੀਜ਼ ਪਾਣੀ ਤੋਂ ਬਣਦੀ ਹੈ, ਪਾਣੀ ਤੋਂ ਹੀ ਸਾਗ ਬਣਿਆ, ਸਬਜ਼ੀਆਂ ਪਾਣੀ ਤੋਂ ਹੀ ਮਾਸ ਬਣਿਆ, ਅਤੇ ਫਿਰ ਇਹ ਕਿਸ ਤਰ੍ਹਾਂ ਹੋਇਆ ਕਿ ਮਾਸ ਖਾਣਾ ਮਾੜਾ ਹੈ ਅਤੇ ਸਬਜ਼ੀਆਂ ਖਾਣੀਆਂ ਚੰਗੀਆਂ ਹਨ? ਇਹਦਾ ਮਤਲਬ ਇਹ ਨਹੀਂ ਹੈ ਮਹਾਰਾਜ ਜੀ ਕਹਿ ਰਿਹਾ ਕਿ ਮਾਸ ਖਾਣਾ ਭਲਾ ਹੈ, ਇਹ ਬਹੁਤ ਉੱਚੀ ਗੱਲ ਕਰ ਰਹੇ ਹਨ, ਇੱਥੇ ਸਮਝਣਾ ਇਸ ਨੂੰ ਕੁੰਡੀ। ਮਹਾਰਾਜ ਜੀ ਕਹਿੰਦੇ ਕਿ ਫਿਰ ਅੱਗੇ ਕਹਿੰਦੇ ਤੋਆ ਆਖੇ ਬਹੁਤ, ਹਾਂਜੀ ਪੜਿਓ ਜੀ। ਮਹਾਰਾਜ ਜੀ ਕਹਿੰਦੇ ਕਿ ਸੰਨਿਆਸੀ ਲੋਕ ਮਾਸ ਨਹੀਂ ਖਾਂਦੇ, ਪੰਡਿਤ ਲੋਕ ਪਾਣੀ ਨੂੰ ਬਹੁਤ ਪਵਿੱਤਰ ਮੰਨਦੇ ਹਨ। ਅਤੇ ਮਹਾਰਾਜ ਜੀ ਕਹਿੰਦੇ ਪਾਣੀ ਤਾਂ ਬਹੁਤ ਬੇਕਾਰ ਵੀ ਹੈ, ਪਾਣੀ ਤੋਂ ਹੀ ਹਰ ਇੱਕ ਚੀਜ਼ ਪੈਦਾ ਹੁੰਦੀ ਹੈ, ਪਾਣੀ ਕਈ ਬਹੁਤ ਬੇਕਾਰ ਦੀਆਂ ਸ਼ਕਲਾਂ ਵੀ ਧਾਰਨ ਕਰਦਾ ਹੈ, ਸ਼ਰਾਬ ਪਾਣੀ ਹੈ, ਤੰਬਾਕੂ ਪਾਣੀ ਤੋਂ ਬਣਦਾ ਹੈ, ਹਰ ਇੱਕ ਚੀਜ਼ ਪਾਣੀ ਤੋਂ ਬਣਦੀ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਪੰਡਿਤ ਪਾਣੀ ਨੂੰ ਬਹੁਤ ਪਵਿੱਤਰ ਜਾਣਦੇ ਹਨ, ਇਹੀ ਪਾਣੀ ਅਪਵਿੱਤਰ ਵੀ ਹੋਇਆ। ਅਤੇ ਕਹਿੰਦੇ ਕਿ ਸੰਨਿਆਸੀ ਲੋਕ ਮਾਸ ਦੇ ਲਾਗਿਓਂ ਨਹੀਂ ਲੰਘਦੇ, ਅਤੇ ਹਰ ਇੱਕ ਚੀਜ਼ ਪਾਣੀ ਤੋਂ ਬਣੀ ਹੈ, ਮਾਸ ਵੀ ਪਾਣੀ ਤੋਂ ਬਣਦਾ ਹੈ। ਜੇ ਉਹ ਸੱਚੀ ਮਿੱਚੀ ਦੇ ਵੈਸ਼ ਨੂੰ ਬਣਨਾ ਚਾਹੁੰਦੇ ਹਨ ਤਾਂ ਫਿਰ ਪਾਣੀ ਪੀਣਾ ਵੀ ਛੱਡ ਦੇਣ, ਪਾਣੀ ਵਰਤਣਾ ਵੀ ਛੱਡ ਦੇਣ। ਹੁਣ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਮਹਾਰਾਜ ਜੀ ਕਹਿੰਦੇ ਮਾਸ ਵੀ ਪਾਣੀ ਤੋਂ ਬਣਦਾ, ਸਬਜ਼ੀਆਂ ਅੰਨ ਸਭ ਕੁਛ ਪਾਣੀ ਤੋਂ ਬਣਦਾ, ਅਤੇ ਕਿਹੜੀ ਚੀਜ਼ ਭਲੀ ਹੋਈ ਅਤੇ ਕਿਹੜੀ ਬੁਰੀ ਹੋਈ ਤੁਸੀਂ ਦੱਸੋ? ਕਿਸੇ ਨੂੰ ਕੋਈ ਜਵਾਬ ਨਹੀਂ ਆ ਰਿਹਾ। ਹੁਣ ਮਹਾਰਾਜ ਜੀ ਸਮਝਾਉਂਦੇ, ਕਹਿੰਦੇ ਭਾਈ ਭਲੀ ਬੁਰੀ ਕੁਛ ਨਹੀਂ ਹੈ, ਸਭ ਕੁਛ ਪਰਮਾਤਮਾ ਨੇ ਬਣਾਇਆ ਹੈ, ਪਰ ਗੁਰੂ ਕੋਲੋਂ ਉਪਦੇਸ਼ ਲੈ ਕੇ, ਜੇ ਗੁਰੂ ਆਖਦਾ ਹੈ ਕਿ ਆਹ ਚੀਜ਼ ਭਲੀ ਹੈ, ਆਹ ਚੀਜ਼ ਆਹ ਕੰਮ ਕਰਨਾ ਹੈ, ਆਹ ਚੀਜ਼ ਕੰਮ ਨਹੀਂ ਕਰਨਾ, ਜੇ ਗੁਰੂ ਆਖ ਦੇਵੇ ਕਿ ਮਾਸ ਖਾਣਾ ਮਾੜਾ ਹੈ ਤਾਂ ਉਹ ਮਾਸ ਖਾਣਾ ਮਾੜਾ ਹੋ ਗਿਆ, ਉਸ ਤਰ੍ਹਾਂ ਮਾਸ ਖਾਣਾ ਮਾੜਾ ਨਹੀਂ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਜੀ। ਮਹਾਰਾਜ ਜੀ ਕਹਿੰਦੇ ਕਿ ਗੁਰੂ ਨੇ ਜੇ ਕਹਿ ਦਿੱਤਾ ਕਿ ਮਾਸ ਖਾਣਾ ਮਾੜਾ ਹੈ, ਪਰਮਾਤਮਾ ਨੇ ਸਭ ਕੁਛ ਪੈਦਾ ਕੀਤਾ, ਪਰ ਜੇ ਗੁਰੂ ਨੇ ਕਹਿ ਦਿੱਤਾ ਕਿ ਮਾਸ ਖਾਣਾ ਮਾੜਾ ਹੈ, ਹੁਣ ਗੁਰੂ ਦੇ ਮੁੱਖ 'ਚੋਂ ਇਹ ਬਚਨ ਨਿਕਲ ਗਿਆ, ਇਸ ਲਈ ਮਾਸ ਖਾਣਾ ਮਾੜਾ ਹੋ ਗਿਆ, ਇਸ ਲਈ ਨਹੀਂ ਕਿ ਉਹਦੇ ਵਿੱਚ ਜਾਨ ਸੀ ਅਤੇ ਸਾਗ ਵਿੱਚ ਜਾਨ ਨਹੀਂ, ਸਾਗ ਵਿੱਚ ਹੀ ਜਾਨ ਹੈ, ਕਿਉਂਕਿ ਗੁਰੂ ਦੇ ਮੁੱਖ 'ਚੋਂ ਨਿਕਲ ਗਿਆ ਕਿ ਮਾਸ ਖਾਣਾ ਮਾੜਾ ਹੈ, ਇਸ ਲਈ ਹੁਣ ਮਾੜਾ ਹੋ ਗਿਆ। ਪਹਿਲਾਂ ਉਹਨਾਂ ਨੂੰ ਸਮਝਾਇਆ ਕਿ ਮਾਸ ਵੀ ਸਾਗ ਵੀ ਸਬਜ਼ੀਆਂ ਸਭ ਕੁਛ ਇੱਕ ਪਾਣੀ ਤੋਂ ਬਣਦੀਆਂ ਹਨ, ਕੁਛ ਵੀ ਚੰਗਾ ਨਹੀਂ ਹੈ, ਕੁਛ ਵੀ ਬੁਰਾ ਨਹੀਂ, ਸਤਿਗੁਰ ਮਿਲਿਆ ਹੁਕਮ, ਸਤਿਗੁਰ ਮਿਲਿਆ ਹੁਕਮ ਬੁੱਝੀਏ, ਸਤਿਗੁਰੂ ਨੂੰ ਮਿਲ ਕੇ ਉਹਨਾਂ ਕੋਲ ਹੁਕਮ ਲਈਏ ਕਿ ਤੁਸੀਂ ਸਾਨੂੰ ਦੱਸੋ। ਹੁਣ ਇਹਨਾਂ ਪਾਂਡਿਆਂ ਦਾ ਕੋਈ ਗੁਰੂ ਨਹੀਂ ਹੈ, ਪੰਡਤਾਂ ਦਾ ਕੋਈ ਗੁਰੂ ਨਹੀਂ ਹੈ, ਅਤੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਨੂੰ ਪੁੱਛਣਾ ਚਾਹੀਦਾ ਹੈ ਕਿ ਮਾਸ ਚੰਗਾ ਹੈ ਖਾਣਾ ਕਿ ਨਹੀਂ ਚੰਗਾ। ਇੱਥੇ ਸਮਝਾਉਂਦੇ ਹਨ ਕਿ ਜੇ ਗੁਰੂ ਜੋ ਕਹਿੰਦਾ ਹੈ ਉਹ ਕਮਾਉਣਾ ਹੈ, ਚੰਗਾ ਮੰਦਾ ਆਪਣੇ ਆਪ ਵਿੱਚ ਆਪ ਛੁੱਟੇ ਨਾ ਛੁੱਟੀਏ। ਪਿਛਲੇ ਸ਼ਬਦ ਜੋ ਕੱਲ੍ਹ ਮਹਾਰਾਜ ਜੀ ਹੁਣਾਂ ਨੇ ਬਚਨ ਕੀਤਾ ਸੀ ਉੱਥੇ ਸੀ, ਸਤਿਗੁਰ ਮਿਲਿਆ ਹੁਕਮ ਬੁੱਝੀਏ ਤਾਂ ਕੋ ਆਵੇ ਰਾਸ, ਆਪ ਛੁੱਟੇ ਨਾ ਛੁੱਟੀਏ ਨਾਨਕ ਬਚਨ ਬਿਨਾਸ। ਆਪੇ ਕੋਈ ਛੁੱਟਣਾ ਚਾਹੇ ਜਨਮ ਮਰਨ 'ਚੋਂ ਤਾਂ ਨਹੀਂ ਨਿਕਲ ਸਕਦਾ। ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਚੱਲਣਾ ਚਾਹੀਦਾ ਹੈ। ਅਤੇ ਜੇ ਸਤਿਗੁਰੂ ਕਹਿੰਦਾ ਹੈ ਕਿ ਮਾਸ ਖਾਣਾ ਮਾੜਾ ਹੈ, ਤਾਂ ਫਿਰ ਮਾੜਾ ਹੋ ਗਿਆ, ਹੁਣ ਮਾੜਾ ਹੋ ਗਿਆ, ਕਿਉਂਕਿ ਉਹਨਾਂ ਦੇ ਮੁੱਖ 'ਚੋਂ ਨਿਕਲ ਗਿਆ। ਅੰਮ੍ਰਿਤ ਵੇਲਾ ਇਸ ਲਈ ਪਵਿੱਤਰ ਹੋ ਗਿਆ, ਸਭ ਤੋਂ ਉੱਤਮ ਹੋ ਗਿਆ, ਕਿਉਂਕਿ ਉਹਨਾਂ ਦੇ ਮੁੱਖ 'ਚੋਂ ਨਿਕਲ ਗਿਆ ਅੰਮ੍ਰਿਤ ਵੇਲਾ ਸੱਚ, ਆ ਮੁੱਖ 'ਚੋਂ ਨਿਕਲ। ਅਤੇ ਮਹਾਰਾਜ ਜੀ ਕਹਿੰਦੇ ਕਿ ਹੁਣ ਕੀ ਕਰਦੇ ਹਨ ਕਿ ਕਿਸੇ ਨੂੰ ਕੋਈ ਜਵਾਬ ਨਹੀਂ, ਸਭ ਚੁੱਪ ਹੋ ਗਏ। ਅਤੇ ਉਹ ਪੰਡਿਤ ਜੋ ਨਾਨਕ ਚੰਦ ਨਾਂ ਦਾ ਪੰਡਿਤ ਸੀ, ਸਾਰੇ ਮੂੰਹ 'ਚ ਉਂਗਲਾਂ ਪਾ ਕੇ ਮਹਾਰਾਜ ਜੀ ਹੋਰਾਂ ਦੇ ਦਰਸ਼ਨ ਦੇਖ ਰਹੇ ਹਨ। ਕਿਸੇ ਕੋਲ ਕੋਈ ਜਵਾਬ ਨਹੀਂ ਹੈ ਕਿ ਕਿਸ ਤਰ੍ਹਾਂ ਕਹੀਏ ਕਿ ਮਾਸ ਮਾੜਾ ਹੈ, ਮਾਸ ਖਾਣਾ ਮਾੜਾ ਹੈ, ਸਾਗ ਖਾਣਾ ਚੰਗਾ ਹੈ, ਸਾਗ ਤੋਂ ਭਾਵ ਹੈ ਸਬਜ਼ੀਆਂ। ਪੰਡਿਤ ਨਾਨਕ ਚੰਦ ਕਹਿੰਦਾ ਹੈ, ਫਕੀਰ ਤੇਰਾ ਨਾਂ ਕੀ ਹੈ? ਭਾਈ ਮਰਦਾਨਾ ਕਹਿੰਦੇ ਜੀ, ਇਹਨਾਂ ਦਾ ਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ, ਅਤੇ ਇਹਨਾਂ ਨੂੰ ਲੋਕ ਨਿਰੰਕਾਰੀ ਵੀ ਆਖਦੇ ਹਨ ਕਿ ਸਿਰਫ ਇੱਕ ਨਿਰੰਕਾਰ ਨੂੰ ਹੀ ਮੰਨਦੇ ਹਨ, ਹੋਰ ਕਿਸੇ ਨੂੰ ਨਹੀਂ ਮੰਨਦੇ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਇੱਕ ਨਿਰੰਕਾਰ ਨੂੰ ਮੰਨਦੇ ਹਨ ਸਿਰਫ। ਅਤੇ ਸਾਰਿਆਂ ਨੇ ਫਿਰ ਨਾਨਕ ਚੰਦ ਕਹਿਣ ਲੱਗਾ ਕਿ ਇਹੀ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਪੁਰਾਣਾਂ ਵਿੱਚ ਜ਼ਿਕਰ ਹੈ। ਅਤੇ ਉਹ ਪੰਡਿਤ ਚਰਨੀ ਡਿੱਗ ਪੈਂਦਾ ਹੈ ਕਿ ਮਹਾਰਾਜ ਜੀ ਸਾਨੂੰ ਬਖਸ਼ ਲਓ, ਅਸੀਂ ਜਾਣਦੇ ਨਹੀਂ ਸੀ ਕਿ ਤੁਸੀਂ ਉਹ ਹੋ, ਅਸੀਂ ਤੁਹਾਡੀ ਗਤੀ ਨਹੀਂ ਜਾਣੀ ਸੀ, ਅਸੀਂ ਤਾਂ ਆਪਣੇ ਵੱਡੇ ਵਡੇਰਿਆਂ ਦੀ ਰੀਤੀ ਹੀ ਕਮਾ ਰਹੇ ਸਾਂ, ਅਤੇ ਅਸੀਂ ਤੁਹਾਨੂੰ ਬਹੁਤ ਵੱਧ ਘੱਟ ਬੋਲਿਆ, ਸਾਨੂੰ ਬਖਸ਼ ਲੈਣਾ, ਤੁਸੀਂ ਬਖਸ਼ਣਹਾਰ ਹੋ, ਅਸੀਂ ਗੁਨਾਹਗਾਰ ਹਾਂ। ਅਤੇ ਅਸੀਂ ਤਾਂ ਸੁਣਿਆ ਹੋਇਆ ਸੀ ਕਿ ਅੱਜ ਦੇ ਦਿਨ ਤੀਰਥ 'ਤੇ, ਇਸ ਤੀਰਥ 'ਤੇ ਮਾਸ ਨਹੀਂ ਬਣਾਈਦਾ। ਮਹਾਰਾਜ ਜੀ ਕਹਿੰਦੇ ਅਸੀਂ ਕਦੋਂ ਮਾਸ ਬਣਾਇਆ ਹੈ? ਉਹ ਦੇਗ ਖੋਲ ਨੰਗੀ ਕਰਕੇ ਦੇਖੋ, ਜਦੋਂ ਉੱਪਰੋਂ ਢੱਕਣ ਲਾਇਆ ਤਾਂ ਥੱਲੇ ਦੇਗ ਖੀਰ ਨਾਲ ਭਰੀ ਹੋਈ ਸੀ। ਅਤੇ ਮਹਾਰਾਜ ਜੀ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਸਾਰੇ ਪੰਗਤਾਂ ਲਾ ਕੇ ਬੈਠੋ ਅਤੇ ਖੀਰ ਛਕੋ। ਇੱਥੇ ਸਪਸ਼ਟ ਉਹਨਾਂ ਨੇ ਕੀਤਾ ਕਿ ਮਾਸ ਨਹੀਂ ਖਾਣਾ, ਕਿਸੇ ਚੀਜ਼ ਦਾ ਕੋਈ ਪਰਮ ਨਹੀਂ ਹੈ। ਖੀਰ ਸਾਰਿਆਂ ਨੂੰ ਛਕਾਈ ਅਤੇ ਛੋਟਾ ਜਿਹਾ ਹੀ ਉਹ ਦੇਗ ਚਾ ਸੀ ਜਿਹਦੇ ਵਿੱਚ ਪਹਿਲਾਂ ਹਿਰਨ ਦਾ ਮਾਸ ਰਿੰਨਣ ਨੂੰ ਰੱਖਿਆ ਸੀ ਅਤੇ ਉਹ ਖੀਰ ਬਣੀ ਹੋਈ। ਸਾਰਿਆਂ ਨੂੰ, ਜਿੰਨੀ ਦੁਨੀਆ ਸੀ ਕੁਰਕਸ਼ੇਤਰ 'ਤੇ, ਸਾਰਿਆਂ ਨੂੰ ਖੀਰ ਛਕਾਈ ਅਤੇ ਉਹ ਫਿਰ ਵੀ ਮੁੱਕੇ ਹੀ ਨਾ। ਸਾਰੀ ਦੁਨੀਆ ਬਹੁਤ ਅਸਚਰਜ ਹੋਈ ਮਹਾਰਾਜ ਜੀ ਹੋਰਾਂ ਦਾ ਇਹ ਮਹਿਮਾ ਦੇਖ ਕੇ, ਅਤੇ ਸਾਰੇ ਧੰਨ ਧੰਨ ਕਰ ਰਹੇ ਹਨ। ਅਤੇ ਨਾਨਕ ਚੰਦ ਨੇ ਸਾਰਿਆਂ ਨੂੰ ਦੱਸਿਆ ਕਿ ਇਹੀ ਹਨ ਪਰਮੇਸ਼ੁਰ ਜੀ ਜਿਨ੍ਹਾਂ ਦਾ ਨਾਂ ਪੁਰਾਣਾਂ ਵਿੱਚ ਆਉਂਦਾ ਹੈ। ਅਤੇ ਫਿਰ ਕਹਿਣ ਲੱਗਾ ਕਿ ਜੀ, ਅੱਜ ਤੋਂ ਬਾਅਦ ਮੈਂ ਆਪਣੇ ਨਾਂ ਤੋਂ ਕੱਕਾ ਉਤਾਰ ਦੇਣਾ ਹੈ, ਮੇਰਾ ਨਾਂ ਅੱਜ ਤੋਂ ਪੰਡਿਤ ਨਾਨੂ ਹੋਇਆ, ਮੈਨੂੰ ਪੰਡਿਤ ਨਾਨੂ ਆਖਿਆ ਕਰੋ। ਅਤੇ ਫਿਰ ਉਸਨੂੰ ਪੰਡਿਤ ਨਾਨੂ ਲੋਕ ਕਹਿਣ ਲੱਗ ਪਏ। ਮਹਾਰਾਜ ਜੀ ਹੋਰਾਂ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਭਾਈ, ਦੇਵੀ ਦੇਵਤੇ ਸਾਰੇ ਬਹੁਤ ਥੱਲੇ ਹਨ, ਤੁਸੀਂ ਸਤਿਨਾਮ ਦਾ ਸਿਮਰਨ ਕਰਿਆ ਕਰੋ, ਇੱਕ ਪਰਮੇਸ਼ੁਰ ਜੀ ਨੂੰ ਧਿਆਇਆ ਕਰੋ, ਉਹ ਸਭ ਤੋਂ ਉੱਪਰ ਹਨ, बाकी सारे उन्हां दे हुक्म विच चल रहे हैं, बाकी सारे उन्हां दे रची हुई रचना है। तुसी उस परमेश्वर का नाम जपो ते उत्तम रीति नाल भोजन तैयार करके इकट्ठे बैठ के वंड के छकिया करो, अपनी बुद्धि विच ज्ञान का प्रकाश करो ते निम्रता गरीबी विच रहो, दूसरियां दा भला मंगना ते भला करना। ये उपदेश दिता, सारे बहुत निहाल हुए। फिर जो पटने दे राजा रानी ते राजे दा लड़का आए सन बेनती करन कि साडा राज खोलिया गया है, उन्हें फिर आके बहुत निम्रता विच आके बेनती कीती कि महाराज जी बचन करो, सानू साडा राज मिल जाए वापस। महाराज जी कहिंदे तुसी जाओ, जाके जिन्हां ने तुहाडा राज खोया है उन्हां नाल लड़ाई दा ऐलान कर दिओ, बाकी सारे राजे तुहाडे वल होणगे, तुहाडे अगे कोई नहीं ठहरेगा, तुहानू राज मिल जाएगा। इस तरह ही होया, उन्हां नू राज वापस मिल गया पटना, ते फिर वह तख्त ते बैठ गया राजा। तो फिर उस समय पटना सारे हिंदुस्तान की राजधानी बनिया, जिथे फिर दसवें पातशाह जी होर अवतारता रहे जी। समा बहुत हो गया है, ये सारे साखी का सार अंश यह है कि जो गुरु कहता है वह कमाना है, अपनी बुद्धि नाल सोचना ही नहीं कि चंगा है कि माड़ा है। जे गुरु कह दे कि मांस खाया कर, तो मांस खाना भला हो गया, भला हो गया। जो उन्हां दे मुख चो निकले वो भला हो गया, पर आपां नूं हुक्म है कि नहीं खाना, क्योंकि जिन्ने सब स्थान गुरु साहबां दे जिथे जिथे चरण पै, उन्होंने अपने उस पंज तत्व शरीर विच रहिंदिआं उत्थे उत्थे लंगर चलाए, वो लंगर अज भी उत्थे उस तरह चल रहे हैं। किसी एक भी सिख स्थान ते लंगर दा मास दा लंगर नहीं वरताया जांदा। सो जिहड़े लोग सानू, एक किसी ने कहा सी जी कि कोई प्राणी कहिंदा है कि परवान है मास खाना सिख धर्म विच जी, सानू ते साडे लई ते परवान नहीं है, बाकी आपो अपना हिसाब देना है जी। भाई नंद लाल जी जो कलगियां वाले रोज़ बचन करते संगतां नूं, ते फिर वो बाद विच उन्हां बचनां नूं कलमबंद करते, ते एक बचन विच भाई नंद लाल जी कहिंदे जे तू रब की नज़र विच रोज आएगा, जे तू रब की नज़र विच रोज आएगा, रब की नज़र विच ते वो आऊ ना जिहड़ा रोज़ उन्हूं त्याऊ, जिहड़ा उहदे सन्मुख रहू। जे तू रब की नज़र विच रोज आएगा प्यारिया, एक दिन पूर्ण पुरख बन जाएगा, एक दिन पूर्ण पुरख बन जाएगा। हौली हौली ते आपां बचन कमाने हैं, उन्हां वल उन्हां दी नज़र अपने ते पौनी है, उन्हां दे सन्मुख रहना है। दूजे पासे बहुत दुख हैं जदों आपां इत्थों जांदे हैं, दुनिया च जांदे हैं, ते सुनदे हैं लोग एक दूजे की चुगली निंदिया, उस वेले ही मन तपन लग जांदा है। आपां भुल के भी सुननी भी नहीं है, करनी तो दूर की गल है। महाराज जी के चरण हर वक्त फड़ी रखनी, उत्थे ही ठंड है, उत्थे ही सुख है, उत्थे ही शांति, दूजे पासे बहुत दुख है। सन्मुख ਰਾ ਸਜਣਾ ਡਾਡੇ ਦੁੱਖ ਦੂਸਰੇ ਪਾਸੇ। ਉੱਥੇ ਚੁਗਲੀ ਨਿੰਦਿਆ ਈਰਖਾ ਹੋਮੇ ਹੰਕਾਰ ਦੀ ਅੱਗ ਲੱਗੀ ਹੋਈ ਹੈ। ਸਨਮੁਖ ਰੋ ਸਜਣਾ ਡਾਡੇ ਦੁੱਖ ਦੂਸਰੇ ਪਾਸੇ। ਸਨਮੁਖ ਰੋ ਸਜਣਾ ਡਾਡੇ ਦੁੱਖ ਦੂਸਰੇ ਪਾਸੇ। ਸਨਮੁਖ ਰੋ ਸਜਣਾ ਡਾਡੇ ਦੁੱਖ ਦੂਸਰੇ ਪਾਸੇ। ਸਨਮੁਖ ਰੋ ਸਜਣਾ ਡਾਡੇ ਦੁੱਖ ਦੂਸਰੇ ਪਾਸੇ।
ਸਜਣਾ ਡਾਡੇ ਦੁੱਖ ਦੂਸਰੇ ਪਾਸੇ।